ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਅਤੇ ਭਾਰਤ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਕਦਮਾਂ ਤੇ ਸਹਿਮਤੀ। ਸਰੀ ਵਿੱਚ ਕਪਿਲ ਸ਼ਰਮਾ ਦੇ ਕੈਫੇ ਤੇ ਫੇਰ ਚੱਲੀਆਂ ਗੋਲੀਆਂ ਅਤੇ ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ 617 ਮਿਲੀਅਨ ਦੀ ਫੰਡਿੰਗ ਐਲਾਨੀ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਹੁਣ ਭਾਰਤ ਫੇਰ ਤੋਂ ਸਾਰੇ ਕੈਨੇਡੀਅਨ ਡਿਪਲੋਮੈਟਸ ਨੂੰ ਵਾਪਸ ਆਉਣ ਦੀ ਇਜਾਜ਼ਤ ਦੇ ਰਿਹਾ ਹੈ। ਲਗਭਗ ਇੱਕ ਸਾਲ ਪਹਿਲਾਂ ਭਾਰਤ ਨੇ ਕੈਨੇਡਾ ਤੋਂ ਕਿਹਾ ਸੀ ਕਿ ਉਹ ਆਪਣੀ ਜ਼ਿਆਦਾਤਰ ਟੀਮ ਨੂੰ ਵਾਪਸ ਬੁਲਾ ਲਵੇ। ਇਸ ਹਫ਼ਤੇ ਸੋਮਵਾਰ ਨੂੰ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਹੋਰ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਹ ਪਿਛਲੇ 2 ਸਾਲਾਂ ਵਿੱਚ ਭਾਰਤ ਜਾਣ ਵਾਲੀ ਪਹਿਲੀ ਕੈਨੇਡੀਅਨ ਮੰਤਰੀ ਬਣੇ ਹਨ। ਇਸ ਦਾ ਮਤਲਬ ਹੈ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਨੇ, ਜਿਨ੍ਹਾਂ 'ਚ ਕੜਵਾਹਟ ਆ ਗਈ ਸੀ, ਕੜੱਤਣ ਆ ਗਈ ਸੀ, ਉਹ ਹੁਣ ਦੁਬਾਰਾ ਲੀਹ 'ਤੇ ਆ ਰਹੇ ਨੇ, ਸੁਧਾਰ ਹੋ ਰਿਹਾ, ਠੀਕ ਹੋ ਰਹੇ ਨੇ। ਦੋਹਾਂ ਦੇਸ਼ਾਂ ਨੇ ਇੱਕ ਸਾਂਝੇ ਬਿਆਨ 'ਤੇ ਦਸਤਖਤ ਕੀਤੇ ਨੇ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਕਿਹੜੇ ਕਿਹੜੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ, ਜਿਵੇਂ ਕਿ ਟ੍ਰੇਡ ਅਤੇ ਆਰਟੀਫਿਸ਼ਲ ਇੰਟੈਲੀਜੈਂਸ। ਪਰ ਅਨੀਤਾ ਆਨੰਦ ਨੇ ਕਿਹਾ ਕਿ ਇਹ ਸਾਰਾ ਕੰਮ ਗ੍ਰੈਜੁਅਲੀ ਹੋਵੇਗਾ, ਹੌਲੀ ਹੌਲੀ ਹੋਵੇਗਾ। ਮੁੰਬਈ ਤੋਂ ਗੱਲ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕਿਸੇ ਵਪਾਰ ਮਿਸ਼ਨ ਦੀ ਯੋਜਨਾ ਬਣਾਉਣ ਜਾਂ 2010 ਤੋਂ ਰੁਕ ਰੁਕ ਕੇ ਚੱਲ ਰਹੀ ਵਪਾਰਕ ਸਮਝੌਤੇ ਦੀਆਂ ਗੱਲਬਾਤਾਂ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਕੈਨੇਡਾ ਦੇ ਸਾਰੇ ਡਿਪਲੋਮੈਟਸ ਨੂੰ ਬਹਾਲ ਕਰਨਾ ਕੈਨੇਡਾ ਲਈ ਇੱਕ ਮਹੱਤਵਪੂਰਨ ਕਦਮ ਸੀ। ਆਨੰਦ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਆਪਣੇ ਨਾਗਰਿਕਾਂ ਦੀ ਸੇਫਟੀ ਦਾ ਬਚਾਅ ਕਰੇਗਾ। ਗੌਰਤਲਬ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਕਈ ਵਾਰ ਭਾਰਤ 'ਤੇ ਦੋਸ਼ ਲਾਏ ਨੇ ਕਿ ਉਹ ਵਿਦੇਸ਼ਾਂ ਵਿੱਚ ਸਿਆਸੀ ਦਮਨ ਕਰਦਾ ਹੈ, ਯਾਨੀ ਟਰਾਂਸਨੈਸ਼ਨਲ ਓਪਰੇਸ਼ਨ ਕਰਦਾ ਹੈ। ਕੈਨੇਡੀਅਨ ਅਧਿਕਾਰੀ ਕਹਿੰਦੇ ਨੇ ਕਿ ਉਹ ਹੌਲੀ ਹੌਲੀ ਭਾਰਤ ਨਾਲ ਭਰੋਸਾ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕੰਮ ਤਦ ਸ਼ੁਰੂ ਹੋਇਆ ਸੀਗਾ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਜੂਨ ਵਿੱਚ G7 ਦੌਰਾਨ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ। ਦਰਅਸਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਕੜਵਾਹਟ ਉਦੋਂ ਆਈ ਸੀ ਜਦੋਂ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਖੜੇ ਹੋ ਕੇ ਕਿਹਾ ਸੀਗਾ ਕਿ ਜਿਹੜਾ ਇੱਕ ਕੈਨੇਡਾ ਦੇ ਵਿੱਚ BC 'ਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਮਾਰਿਆ ਗਿਆ ਸੀਗਾ, ਉਹਦੇ ਮਰਡਰ ਦੇ ਜਿਹੜੇ ਤਾਰ ਨੇ, ਟਰੂਡੋ ਨੇ ਉਹਨੂੰ ਭਾਰਤੀ ਏਜੰਟਾਂ ਨਾਲ ਜੋੜਿਆ ਸੀਗਾ। ਟਰੂਡੋ ਨੇ ਕਿਹਾ ਸੀਗਾ ਕਿ ਵੀ ਉਹਨਾਂ ਕੋਲ ਕ੍ਰੈਡੀਬਲ ਐਵੀਡੈਂਸਿਸ ਮੌਜੂਦ ਨੇ ਕੈਨੇਡਾ ਕੋਲ ਕਿ ਇਹ ਜਿਹੜਾ ਮਰਡਰ ਹੈ ਇਹ ਭਾਰਤ ਦੇ ਕਹਿਣ 'ਤੇ ਹੋਇਆ। ਹਾਲਾਂਕਿ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਸੀਗਾ, ਹੁਣ ਤੱਕ ਵੀ ਨਕਾਰਦਾ ਹੈ, ਪਰ ਇਸ ਕਰਕੇ ਦੋਵਾਂ ਦੇਸ਼ਾਂ ਦੇ ਵਿੱਚ ਰਿਲੇਸ਼ਨਸ ਖਰਾਬ ਹੋ ਗਏ ਸਨ। ਪਰ ਹੁਣ ਜਦੋਂ ਤੋਂ ਕਾਰਨੀ ਗਵਰਨਮੈਂਟ ਆਈ ਹੈ, ਉਦੋਂ ਤੋਂ ਹੀ ਭਾਰਤ ਨਾਲ ਰਿਸ਼ਤੇ ਸੁਧਾਰਨ ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਰਿਹਾ ਹੈ। ਇਸੇ ਕਰਕੇ ਜਦੋਂ ਐਲਬਰਟਾ ਦੇ ਕਨੈਨਸਕਿਸ ਦੇ ਵਿੱਚ G7 ਸੰਮੇਲਨ ਹੋਇਆ ਸੀਗਾ ਅਤੇ ਕਾਰਨੀ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ, ਮੋਦੀ ਇੱਥੇ ਆਏ ਵੀ ਸੀਗੇ, ਅਤੇ ਉਦੋਂ ਸਹਿਮਤੀ ਬਣੀ ਸੀ ਕਿ ਜਿਹੜੇ ਇੱਕ ਦੂਜੇ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਬਹਾਲ ਕੀਤਾ ਜਾਊਗਾ। ਅਤੇ ਹੁਣ ਰੀਸੈਂਟਲੀ ਵਿਦੇਸ਼ ਮੰਤਰੀ ਅਨੀਤਾ ਆਨੰਦ ਜਦੋਂ ਜਾ ਕੇ ਆਏ ਨੇ ਅਤੇ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਵੀ ਜਿਹੜਾ ਫੁੱਲ ਕੋਹੋਰਟ ਆਫ ਡਿਪਲੋਮੈਟਸ ਹੈ ਉਹਨੂੰ ਬਹਾਲ ਕਰ ਦਿੱਤਾ ਜਾਵੇਗਾ। ਭਾਰਤ ਪ੍ਰਤੀ ਕਾਰਨੀ ਦੇ ਰੁੱਖ ਦੀ ਸਿੱਖ ਭਾਈਚਾਰੇ ਦੇ ਹਿੱਸੇ ਵੱਲੋਂ ਆਲੋਚਨਾ ਵੀ ਹੋਈ ਹੈ। ਇਸ ਸੋਮਵਾਰ ਨੂੰ ਇੱਕ ਬਿਆਨ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਕਿ ਉਹ ਬੇਹੱਦ ਚਿੰਤਿਤ ਨੇ ਕਿ ਕੈਨੇਡਾ ਭਾਰਤ ਸਾਂਝੇ ਬਿਆਨ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਜਾਂ ਅੰਤਰਰਾਸ਼ਟਰੀ ਦਮਨ ਨੂੰ ਰੋਕਣ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ। WSO ਦੇ ਪ੍ਰਧਾਨ ਦਾਨੀ ਸਿੰਘ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਭਾਰਤ ਦੁਆਰਾ ਲਗਾਤਾਰ ਧਮਕੀਆਂ ਅਤੇ ਅਪਰਾਧਿਕ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਇਹ ਦਿਖਾਵਾ ਨਹੀਂ ਕਰ ਸਕਦੀ ਕਿ ਜਦੋਂ ਤੱਕ ਅੰਤਰਰਾਸ਼ਟਰੀ ਦਮਨ ਜਾਰੀ ਹੈ ਤਾਂ ਸਭ ਕੁਝ ਆਮ ਵਾਂਗ ਹੋ ਗਿਆ, ਸਭ ਕੁਝ ਨੋਰਮਲ ਹੋ ਗਿਆ। ਮਸ਼ਹੂਰ ਭਾਰਤੀ ਕਮੇਡੀਅਨ ਅਤੇ TV ਹੋਸਟ ਕਪਿਲ ਸ਼ਰਮਾ ਦੇ ਸਰੀ ਵਿੱਚ ਸਥਿਤ ਕੈਫੇ 'ਤੇ ਇੱਕ ਵਾਰ ਫੇਰ ਗੋਲੀਆਂ ਚੱਲੀਆਂ ਨੇ। ਵੀਰਵਾਰ ਸਵੇਰੇ ਲਗਭਗ 4 ਵਜੇ ਨਿਊਟਨ ਇਲਾਕੇ 'ਚ ਪੈਂਦੇ ਕੈਪਸ ਕੈਫੇ 'ਤੇ ਸ਼ੂਟਿੰਗ ਹੋਈ ਹੈ। ਸਰੀ ਪੁਲਿਸ ਸਰਵਿਸ ਦੇ ਅਨੁਸਾਰ ਕੈਫੇ ਨੂੰ ਗੋਲੀਆਂ ਨਾਲ ਡੈਮੇਜ ਹੋਇਆ ਕੈਫੇ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੇ ਵੇਲੇ ਸਟਾਫ ਮੌਕੇ 'ਤੇ ਮੌਜੂਦ ਸੀ ਪਰ ਕਿਸੇ ਨੂੰ ਸੱਟ ਫੇਟ ਨਹੀਂ ਲੱਗੀ, ਕਿਸੇ ਨੂੰ ਗੋਲੀ ਨਹੀਂ ਲੱਗੀ। ਦੱਸ ਦਈਏ ਕਿ ਕਪਿਲ ਸ਼ਰਮਾ ਦੇ ਇਸ ਕੈਫੇ ਤੇ ਇਹ ਤੀਸਰਾ ਹਮਲਾ ਹੈ। ਪੁਲਿਸ ਅਜੇ ਤੱਕ ਇਸ ਸ਼ੂਟਿੰਗ ਨੂੰ ਜਬਰਨ ਵਸੂਲੀ ਨਾਲ ਯਾਨੀ ਐਕਸਟੋਰਸ਼ਨ ਨਾਲ ਸਿੱਧੇ ਤੌਰ ਤੇ ਤਾਂ ਨਹੀਂ ਜੋੜ ਰਹੀ, ਪਰ ਸ਼ੱਕ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮਾਮਲਾ ਹੈ ਇਹ ਐਕਸਟੋਰਸ਼ਨ ਨਾਲ ਜੁੜਿਆ ਹੋ ਸਕਦਾ ਹੈ। ਸਰੀ ਪੁਲਿਸ ਮੁਤਾਬਕ ਇਸ ਸਾਲ 2025 ਵਿੱਚ ਸਰੀ ਵਿੱਚ ਹੁਣ ਤੱਕ ਜਬਰਨ ਵਸੂਲੀ ਦੇ 65 ਮਾਮਲੇ ਅਤੇ ਜਬਰਨ ਵਸੂਲੀ ਨਾਲ ਜੁੜੀਆਂ ਸ਼ੂਟਿੰਗਸ ਦੇ 35 ਮਾਮਲੇ ਦਰਜ ਹੋ ਚੁੱਕੇ ਨੇ। ਪੁਲਿਸ ਨੇ ਦੱਸਿਆ ਕਿ ਜਬਰਨ ਵਸੂਲੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਜਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਲੋਕਾਂ ਕੋਲੋਂ ਧਮਕੀ ਭਰੇ ਪੱਤਰਾਂ, ਫੋਨ ਕਾਲਸ, ਮੈਸੇਜਾਂ ਜਾਂ ਸੋਸ਼ਲ ਮੀਡੀਆ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇੱਕ ਔਰਤ ਇਸ ਜਬਰਨ ਵਸੂਲੀ ਨਾਲ ਜੁੜੀ ਸ਼ੂਟਿੰਗ ਵਿੱਚ ਜ਼ਖਮੀ ਵੀ ਹੋਈ ਹੈ ਅਤੇ ਇਹ ਜਬਰਨ ਵਸੂਲੀ ਦੀ ਪਹਿਲੀ ਅਜਿਹੀ ਘਟਨਾ ਸੀ ਜਿਸ ਵਿੱਚ ਕਿਸੇ ਨੂੰ ਸਰੀਰਕ ਨੁਕਸਾਨ ਹੋਇਆ। ਇਸ ਐਕਸਟੋਰਸ਼ਨ ਨੂੰ ਫਿਰੌਤੀਆਂ ਨੂੰ ਡੀਲ ਕਰਨ ਲਈ ਸਰੀ ਪੁਲਿਸ ਨੇ ਅਤੇ BC ਪ੍ਰੋਵਿੰਸ ਨੇ ਵੀ ਆਪੋ ਆਪਣੇ ਪੱਧਰ ਤੇ ਸਪੈਸ਼ਲ ਟਾਸਕ ਫੋਰਸ ਅਤੇ ਇਨਵੈਸਟੀਗੇਸ਼ਨ ਯੂਨਿਟ ਬਣਾਏ ਨੇ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਫੈਡਰਲ ਸਰਕਾਰ ਨੇ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਨੂੰ ਮਜ਼ਬੂਤ ਕਰਨ ਦੀ ਆਪਣੀ ਪਹਿਲਾਂ ਤੋਂ ਚੱਲ ਰਹੀ ਯੋਜਨਾ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ 1,000 ਨਵੇਂ ਬਾਰਡਰ ਵਰਕਰ ਭਰਤੀ ਕਰਨ ਦੇ ਚੋਣ ਵਾਅਦੇ ਨੂੰ ਵੀ ਪੂਰਾ ਕਰਨਾ ਵੀ ਸ਼ਾਮਲ ਹੈ। ਅੱਜ ਸ਼ੁੱਕਰਵਾਰ ਨੂੰ ਨਾਇਗਰਾ ਫਾਲਸ ਵਿਖੇ ਸਥਿਤ ਰੇਨਬੋ ਬ੍ਰਿਜ ਬਾਰਡਰ ਕ੍ਰੋਸਿੰਗ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਾਰੀ ਨੇ ਦੱਸਿਆ ਕਿ ਸਰਕਾਰ ਨਾ ਸਿਰਫ ਨਵੇਂ ਭਰਤੀ ਹੋਣ ਵਾਲੇ ਰਿਕਰੂਟਸ ਲਈ ਹਫ਼ਤਾਵਾਰੀ ਵਜ਼ੀਫਾ ਵਧਾ ਰਹੀ ਹੈ, ਸਗੋਂ ਮੌਜੂਦਾ ਸਰਹੱਦੀ ਅਧਿਕਾਰੀਆਂ ਲਈ ਰਿਟਾਇਰਮੈਂਟ ਸੰਬੰਧੀ ਨਿਯਮ ਵੀ ਆਸਾਨ ਕੀਤੇ ਜਾ ਰਹੇ ਨੇ ਤਾਂ ਕਿ ਉਹ ਆਪਣੇ ਪੈਨਸ਼ਨ ਦਾ ਲੌਸ ਹੋਏ ਬਿਨਾਂ ਰਿਟਾਇਰ ਹੋ ਸਕਣ। ਇਹ ਸਾਰੇ ਵਾਅਦੇ ਪੂਰੇ ਕਰਨ ਲਈ ਲੋਕ ਸੁਰੱਖਿਆ ਵਿਭਾਗ 5 ਸਾਲਾਂ ਵਿੱਚ 617.7 ਮਿਲੀਅਨ ਡਾਲਰ ਖਰਚ ਕਰੇਗਾ। ਇਹ ਰਕਮ ਪਿਛਲੇ ਸਿਆਲਾਂ ਵਿੱਚ ਚਲਾਨੇ 1.3 ਬਿਲੀਅਨ ਡਾਲਰ ਦੇ ਸਰਹੱਦੀ ਉਪਾਵਾਂ ਤੋਂ ਵੱਖਰੀ ਹੈ। ਮਿਨਿਸਟਰ ਅਨੰਦਾ ਸੰਗਾਰੀ ਨੇ ਕਿਹਾ ਕਿ ਨਵੇਂ ਰਿਕਰੂਟਸ ਅਤੇ ਅਧਿਕਾਰੀ ਬਹੁਤ ਮਹੱਤਵਪੂਰਨ ਕੰਮ ਕਰਨਗੇ, ਜਿਸ ਵਿੱਚ ਲੋਕਾਂ ਅਤੇ ਸਮਾਨ ਦੀ ਆਵਾਜਾਈ ਸੁਚੱਜੀ ਬਣਾਈ ਰੱਖਣ ਦੇ ਨਾਲ ਨਾਲ ਗੈਰ ਕਾਨੂੰਨੀ ਸਮਾਨ, ਵੈਪਨਸ ਅਤੇ ਨਸ਼ਿਆਂ ਨੂੰ ਰੋਕਣਾ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਸ਼ਾਮਲ ਹੋਵੇਗਾ। 1,000 ਨਵੇਂ ਬਾਰਡਰ ਮੁਲਾਜ਼ਮਾਂ ਦੀ ਇਹ ਭਰਤੀ ਯੋਜਨਾ ਉਹਨਾਂ ਕਈ ਪਬਲਿਕ ਸੇਫਟੀ ਅਨਾਊਂਸਮੈਂਟਸ 'ਚੋਂ ਇੱਕ ਹੈ ਜੋ ਫੈਡਰਲ ਚੋਣਾਂ ਤੋਂ ਪਹਿਲਾਂ ਕਾਰਨੀ ਦੀ ਕੈਂਪੇਨ ਵੱਲੋਂ ਕੀਤੇ ਗਏ ਸਨ। ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਚੋਣ ਜਿੱਤਣ ਦੀ ਸੂਰਤ ਵਿੱਚ 2,000 ਨਵੇਂ ਬਾਰਡਰ ਆਫਿਸਰਸ ਭਰਤੀ ਕਰੇਗੀ। ਸਰਕਾਰ ਪਹਿਲਾਂ ਹੀ ਪਿਛਲੇ ਜੂਨ ਵਿੱਚ ਫਾਇਰ ਫਾਈਟਰਸ, ਸਰਚ ਐਂਡ ਰੈਸਕਿਊ ਟੈਕਨੀਸ਼ੀਅਨ ਅਤੇ ਬਾਰਡਰ ਆਫਿਸਰਸ ਵਰਗੇ ਫਰੰਟਲਾਈਨ ਸਰਕਾਰੀ ਵਰਕਰਾਂ ਲਈ ਰਿਟਾਇਰਮੈਂਟ ਨਿਯਮਾਂ ਵਿੱਚ ਸੁਧਾਰ ਦਾ ਐਲਾਨ ਕਰ ਚੁੱਕੀ ਹੈ। ਨਵੇਂ ਨਿਯਮਾਂ ਅਨੁਸਾਰ ਕੋਈ ਵੀ ਵਰਕਰ ਜੋ 25 ਸਾਲ ਦੀ ਸਰਵਿਸ ਪੂਰੀ ਕਰ ਲੈਂਦਾ ਹੈ ਉਹ ਬਗੈਰ ਆਪਣੀ ਪੈਨਸ਼ਨ ਨੂੰ ਕਿਸੇ ਲੌਸ ਦੇ ਰਿਟਾਇਰਮੈਂਟ ਲੈ ਸਕਦਾ ਹੈ। ਇਸ ਦੇ ਨਾਲ ਹੀ ਨਵੇਂ ਰਿਕਰੂਟਸ ਲਈ ਵੀਕਲੀ ਜਿਹੜੀ ਵਜ਼ੀਫਾ ਹੈ ਉਹ $125 ਤੋਂ ਵਧਾ ਕੇ $525 ਕੀਤਾ ਜਾ ਰਿਹਾ ਹੈ। ਇਸ ਯੋਜਨਾ ਤੇ ਸਵਾਲ ਵੀ ਉੱਠ ਰਹੇ ਨੇ। ਵਿਰੋਧੀ MPs ਨੇ ਪੁੱਛਿਆ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕਿਵੇਂ ਇੰਨੀ ਵੱਡੀ ਗਿਣਤੀ 'ਚ ਨਵੇਂ ਆਫਿਸਰਸ ਦੀ ਟ੍ਰੇਨਿੰਗ ਕਰੇਗੀ। ਇਸ ਸੰਬੰਧੀ ਸੰਸਦੀ ਕਮੇਟੀ ਦੀ ਇੱਕ ਮੀਟਿੰਗ ਦੌਰਾਨ CBSA ਦੇ ਇੰਟੈਲੀਜੈਂਸ ਐਂਡ ਇਨਫੋਰਸਮੈਂਟ ਵਾਈਸ ਪ੍ਰੈਜ਼ੀਡੈਂਟ ਆਰੋਨ ਮੈਕਰੋਰੀ ਨੇ ਕਿਹਾ ਸੀ ਕਿ ਏਜੰਸੀ ਕਿਬੈਕ ਸਥਿਤ ਰਿਗੋਰਡ ਟ੍ਰੇਨਿੰਗ ਕਾਲਜ ਥਰੂਪੁੱਟ ਵਧਾਉਣ ਤੇ ਵਿਚਾਰ ਕਰ ਰਹੀ ਹੈ। ਥਰੂਪੁੱਟ ਕੀ ਹੁੰਦਾ? ਯਾਨੀ 1 ਸਾਲ ਵਿੱਚ ਕਿੰਨੇ ਨਵੇਂ ਸਰਹੱਦੀ ਅਫਸਰ ਉੱਥੇ ਟ੍ਰੇਨਿੰਗ ਲੈ ਸਕਦੇ ਨੇ। ਮਿਸਾਲ ਵਜੋਂ ਜੇ ਕਾਲਜ ਦੀ ਥਰੂਪੁੱਟ 300 ਹੈ ਤਾਂ ਇਸਦਾ ਮਤਲਬ ਹੈ ਕਿ 1 ਸਾਲ ਵਿੱਚ 300 ਬਾਰਡਰ ਆਫਿਸਰਸ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਸੋ ਏਜੰਸੀ ਕਾਲਜ ਵਿੱਚ ਥਰੂਪੁੱਟ ਵਧਾਉਣ ਤੇ ਵਿਚਾਰ ਕਰ ਰਹੀ ਹੈ। ਇਹ ਭਰਤੀ ਯੋਜਨਾ ਉਸ ਵੇਲੇ ਆਈ ਹੈ ਜਦੋਂ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਕੈਨੇਡਾ ਤੇ ਅਮੈਰੀਕਨ ਬਾਰਡਰ ਦੇ ਉੱਤੇ ਖਾਸਾ ਧਿਆਨ ਕੇਂਦਰਿਤ ਕਰ ਰਹੇ ਨੇ। ਉਹ ਕਈ ਵਾਰੀ ਕੈਨੇਡੀਅਨ ਸਮਾਨ ਤੇ ਟੈਰਿਫ ਲਗਾਉਣ ਦੀ ਵਜ੍ਹਾ ਵਜੋਂ ਇਹ ਦੱਸਦੇ ਨੇ ਕਿ ਜਿਹੜਾ ਫੈਂਟਨਿਲ ਵਰਗਾ ਘਾਤਕ ਨਸ਼ਾ ਹੈ ਉਹ ਕੈਨੇਡਾ ਰਾਹੀਂ ਅਮਰੀਕਾ 'ਚ ਆ ਰਿਹਾ ਹੈ। ਹਾਲਾਂਕਿ ਅਸਲ ਅੰਕੜੇ ਇਹ ਦੱਸਦੇ ਨੇ ਕਿ ਅਮਰੀਕਾ ਵਿੱਚ ਪਹੁੰਚ ਰਹੇ ਫੈਂਟਨਿਲ ਦਾ ਸਿਰਫ ਇੱਕ ਮਾਮੂਲੀ ਹਿੱਸਾ ਹੀ ਕੈਨੇਡਾ ਰਾਹੀਂ ਆਉਂਦਾ ਹੈ। ਸੋ ਮਿਨਿਸਟਰ ਅਨੰਦਾ ਸੰਗਾਰੀ ਨੇ ਕਿਹਾ ਕਿ ਜੇ ਫੈਂਟਨਿਲ ਦਾ 1 ਔਂਸ ਵੀ ਜਾਂਦਾ ਹੋਵੇ ਤਾਂ ਵੀ ਇਹ ਬਹੁਤ ਜ਼ਿਆਦਾ ਹੈ, ਪਰ ਉਹਨਾਂ ਨੇ ਟਰੰਪ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਇਹ ਗੱਲਾਂ ਸੱਚਾਈ ਤੇ ਆਧਾਰਿਤ ਨਹੀਂ ਹੈਗੀਆਂ। ਉਹਨਾਂ ਨੇ ਆਖਿਆ ਕਿ ਅਸਲ ਵਿੱਚ ਕੈਨੇਡਾ ਤੇ ਅਮਰੀਕਾ ਦੋਹਾਂ ਵਿੱਚ ਆਉਣ ਵਾਲਾ ਨਸ਼ਾ ਕਈ ਏਸ਼ੀਅਨ ਕੰਟਰੀਜ਼ ਤੋਂ ਆ ਰਿਹਾ ਹੈ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਧਿਆਨ ਦੋਹਾਂ ਦੇਸ਼ਾਂ ਵਿੱਚ ਨਸ਼ਾ ਆਉਣ ਦੇ ਰਸਤੇ ਬੰਦ ਕਰਨ ਉੱਤੇ ਹੋਣਾ ਚਾਹੀਦਾ, ਨਾ ਕਿ ਬੇਸਲੈਸ ਦੋਸ਼ ਲਗਾਉਣ ਉੱਤੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।